ਗੁਰਸਿੱਖੀ ਦਾ ਪ੍ਰੇਮ ਕਿਵੇਂ ਲੱਗਾ। ਪਹਿਲੀ ਅਵਸਥਾ, ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਭਾਈ ਨਾਰ ਸਿੰਘ ਜੀ, ਜੋ ਆਪ ਪੁੱਛਦੇ ਹੋ ਕਿ ਗੁਰਸਿੱਖੀ ਦਾ ਪ੍ਰੇਮ ਕਿਸ ਤਰ੍ਹਾਂ ਹੋਇਆ, ਵੱਡੀ ਗੱਲ ਤਾਂ ਇਹੋ ਹੈ ਕਿ ਕੋਈ ਖਾਸ ਕੁਦਰਤੋਂ ਵਰਤੀ, ਨਹੀਂ ਤਾਂ ਸਾਨ ਗੁਮਾਨ ਵੀ ਨਹੀਂ ਸੀ। ਦਾਸ ਦੇ ਹਿਰਦੇ ਵਿਚ ਕੁਦਰਤੀ ਪ੍ਰੇਮ ਦਾ ਮਾਦਾ ਪਹਿਲੇ ਦਿਨੋਂ ਛੋਟੇ ਹੁੰਦੇ ਤੋਂ ਸੀ, ਪਰੰਤੂ ਖੋਜ ਖੋਜ ਤੇ ਹੰਡ ਹੰਡ ਕੇ ਵੇਖ ਚੁੱਕਾ ਸਾਂ ਕਿ ਸੱਚਾ ਪ੍ਰੀਤਮ ਜਿਸ ਨਾਲ ਪ੍ਰੇਮ ਕੀਤਾ ਜਾਵੇ ਤੇ ਤੋੜ ਨਿਭ ਜਾਵੇ ਮਿਲੇ, ਪਰ ਕੋਈ ਵੀ ਨਹੀਂ ਸੀ ਲੱਭਾ। ਇਤਨੀ ਨਿਰਾਸ਼ਤਾ ਦੇ ਹੁੰਦਿਆਂ ਵੀ ਪ੍ਰੇਮ ਦੀ ਕਣੀ ਮੌਜੂਦ ਸੀ ਤੇ ਦੱਸਦੀ ਸੀ ਕਿ ਇਹ ਪ੍ਰੇਮ ਕਣੀ ਜੀਵਨ ਬੂਟੀ ਹੈ ਅਤੇ ਅਗੰਮੀ ਪ੍ਰੇਮ ਚਸ਼ਮੇ ਵਿਚੋਂ ਨਿਕਲ ਕੇ ਕੇਵਲ ਕਣੀ ਮਾਤਰ ਹੀ ਹਸਤੀ ਵਿਚ ਟਿਮਟਮਾ ਰਹੀ ਹੈ ਮੇਰੇ। ਪਰ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਅਤੇ ਸਰਲਤਾ ਸੁਤੇ ਹੀ ਇਕ ਖਿੱਚਵਾਂ ਅਸਰ ਪਾ ਜਾਂਦੀ ਸੀ ਤੇ ਮੈਂ ਕਰਤਾਰ ਦੀ ਬਿਸਮਾਦੀ ਰਚਨਾ ਨੂੰ ਭੋਲੇ ਪਾਏ ਇਕ ਚਮਤਕਾਰ ਕ੍ਰਿਸ਼ਮਾ ਸਮਝਦਾ ਹੁੰਦਾ ਸੀ। ਪਰੰਤੂ ਇਹ ਉੱਕਾ ਹੀ ਸਾਨ ਗੁਮਾਨ ਨਹੀਂ ਸੀ ਕਿ ਇਸ ਦੇ ਪਿੱਛੇ ਇਸ ਰਚਨਾ ਦਾ ਰਚਨਹਾਰ ਵੀ ਕੋਈ ਹੈ। ਚਿੱਤਰ ਵਿਚਿੱਤਰ ਰਚਨਾ ਦਾ ਨਾਨਾ ਰੰਗੀ ਸੁੰਦਰਤਾ ਪੇਖ ਪੇਖ ਅੰਤਰਗਤੀ ਆਮੁਹਾਰੀਆਂ ਪ੍ਰੇਮ ਲਹਿਰਾਂ ਉੱਠਣੀਆਂ ਅਤੇ ਦ੍ਰਿਸ਼ਟਮਾਨ ਸੁੰਦਰਤਾ ਵੱਲ ਖਿੱਚੇ ਜਾਣਾ, ਰੰਗ ਬਿਰੰਗੀ ਸੁੰਦਰਤਾ ਨੇ ਰੰਗ ਵਟਾ ਜਾਣਾ ਤੇ ਨਿਰਾਸ਼ਤਾ ਉਪਜਣੀ। ਪਰ ਖਿੱਚ ਦੀ ਕਣੀ ਸਾਵੀਂ ਦੀ ਸਾਵੀਂ, ਜਿਸ ਦੇ ਅੰਦਰ ਹੋਣ ਮਾਤਰ ਨੇ ਇਹ ਦੱਸਣਾ ਕਿ ਜਿਸ ਤਰ੍ਹਾਂ ਇਹ ਪ੍ਰੇਮ ਕਣੀ ਅਵਿਨਾਸ਼ੀ ਹੈ ਤੇ ਮੈਂ ਉਹ ਅਵਿਨਾਸ਼ੀ ਚੀਜ਼ ਵੀ ਅਵਸ਼ ਹੋਣੀ ਲੋੜੀਂਦੀ ਹੈ ਜਿਸ ਨਾਲ ਪ੍ਰੇਮ ਲਾ ਕੇ ਫਿਰ ਨਿਰਾਸ਼ਤਾ ਨਾ ਹੋਵੇ। ਇਸ ਪ੍ਰਕਾਰ ਦੀ ਘਟਨਾ ਅੱਤ ਛੋਟੀ ਉਮਰ ਤੋਂ ਹੀ ਘਟਦੀ ਰਹੀ, ਪਰ ਇਸ ਤੋਂ ਵੱਧ ਕੇ ਪਰਮਾਰਥ ਸੰਧੀ ਸੂਝਬੂਝ ਨਹੀਂ ਸੀ। ਇਸੇ ਪ੍ਰਕਾਰ ਸੰਸਾਰਕ ਵਿਦਿਆ ਪ੍ਰਾਪਤੀ ਦੇ ਧੰਦਵੰਦ ਵਿਚ ਸਮਾਂ ਲੰਘਦਾ ਲੰਘਦਾ ਲੰਘ ਗਿਆ। ਕਈ ਮੋੜ ਘੇੜ ਕੁਸੰਗ ਦੇ ਵੀ ਆ ਕੇ ਵਾਪਰੇ, ਪਰੰਤੂ ਜੀਵਨ ਦੀ ਇਖਲਾਕੀ ਅੰਸ਼ ਆਚਾਰ ਉੱਤੇ ਇਨ੍ਹਾਂ ਫੇਰਾਂ ਘੇਰਾਂ ਦਾ ਕੋਈ ਅਸਰ ਨਾ ਪਿਆ, ਜਿਸ ਨੂੰ ਕਿ ਅਸੀਂ ਹੁਣ ਪਤਿਤ ਕਰਮ ਆਖਦੇ ਹਾਂ। ਇਸ ਤੋਂ ਸੁੱਤੇ ਹੀ ਬਚਾਓ ਰਿਹਾ, ਜਿਸ ਨੂੰ ਮੈਂ ਹੁਣ ਇਉਂ ਹੀ ਕਹਾਂਗਾ ਕਿ ਰੱਖਣਹਾਰ ਨੇ ਆਪ ਹੱਥ ਦੇ ਕੇ ਰੱਖਣਾ ਚਾਹਿਆ ਹੋਇਆ ਸੀ, ਨਹੀਂ ਤਾਂ ਆਪ ਆਪਣੇ ਬਲ ਪ੍ਰਤਾਪ ਨਾਲ ਕਦੇ ਬਚਾਓ ਨਹੀਂ ਹੋ ਸਕਦਾ। ਲਾਹੌਰ ਜਾ ਕੇ ਇਕ ਪਾਸੇ ਤਾਂ ਪੜ੍ਹਾਈ ਦੀ ਖੜਖਸ, ਦੂਜੇ ਪਾਸੇ ਕੁਸੰਗ ਦਾ ਬਾਜ਼ਾਰ ਗਰਮ, ਤੀਜੇ ਔਰ ਅਨੇਕਾਂ ਮਤਾਂ ਮਤੰਤਰਾਂ ਦਾ ਗੜ ਮਚਿਆ ਹੋਇਆ ਸੀ। ਹਰ ਇਕ ਮਜ਼ਹਬੀ ਮਜਲਿਸ ਵਿਚ ਜਾਣ ਦਾ ਪੁੱਸ ਪੈ ਗਿਆ, ਪਰ ਚੁਪੇਰੇ ਖੁਸ਼ਕੀ ਵਰਤੀ ਹੋਈ ਤੇ ਬਹਿਸ ਮੁਹਾਸਵੇ ਦਾ ਬਾਜ਼ਾਰ ਗਰਮ ਦੇਖ ਕੇ ਚਿੱਤ ਨੂੰ ਖਿੱਚ ਕਿਸੇ ਵੱਲ ਨਾ ਹੋਈ। ਸਾਰੇ ਮਤਾਂ ਮਤੰਤਰਾਂ ਵਿਚ ਸੱਚ ਕਿਨਾਰੇ ਰਹਿ ਗਿਆ, ਪ੍ਰਗਟ ਪਹਾਰੇ ਜਾਪਦਾ ਸੀ ਤੇ ਪ੍ਰੇਮ ਅੰਸ਼ ਨੂੰ ਪ੍ਰੇਮ ਦਾ ਨਿਸ਼ਾਨਾ ਕਿਤੇ ਨਹੀਂ ਸੀ ਸੁੱਝਦਾ। ਇਤਨੇ ਨੂੰ ਬੀਏ ਦਾ ਇਮਤਿਹਾਨ ਸਿਰ ਉੱਤੇ ਆ ਗਿਆ ਤੇ ਉਧਰ ਵਕਾਲਤ ਦੀ ਪਹਿਲੀ ਸ਼੍ਰੇਣੀ ਦੇ ਇਮਤਿਹਾਨ ਦੀਆਂ ਤਿਆਰੀਆਂ ਵੀ ਕਰਨੀਆਂ ਸਨ ਕਿ ਘਰੋਂ ਪਿਤਾ ਜੀ ਦੀ ਤਾਕੀਦੀ ਚਿੱਠੀ ਆਈ, ਜਿਸ ਵਿਚ ਉਨ੍ਹਾਂ ਲਿਖਿਆ ਸੀ, ਤੈਂ ਦੋ ਇਮਤਿਹਾਨ ਦੇਣੇ ਹਨ, ਜੇ ਪਾਸ ਹੋਣਾ ਹੈ ਤਾਂ ਸਵੇਰੇ ਜਪਜੀ ਸਾਹਿਬ ਦਾ ਅਤੇ ਆਥਣੇ ਰਹਿਰਸ ਦਾ ਪਾਠ ਕਰਿਆ ਕਰ, ਤੇ ਨਾਲ ਹੀ ਗੁਟਕਾ ਵੀ ਭੇਜ ਦਿੱਤਾ। ਮੈਂ ਆਪਣੇ ਮਤਲਬ ਨੂੰ ਪਾਠ ਕਰਨ ਲੱਗ ਪਿਆ। ਗੁਰਮੁਖੀ ਤਾਂ ਮੈਂ ਅੱਗੇ ਹੀ ਖਾਸੀ ਜਾਣਦਾ ਸੀ, ਪਰ ਗੁਰਬਾਣੀ ਅਥਵਾ ਗੁਰਮਤ ਦੀ ਪੋਥੀ ਉਦੋਂ ਤੀਕ ਕੋਈ ਨਹੀਂ ਸੀ ਪੜ੍ਹੀ। ਪਰ ਵਾਹ ਕਰਤਾਰ ਦੇ ਰੰਗ ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ ਦੇ ਗੁਰਵਾਕ ਭਾਵ ਵਾਲੀ ਗੱਲ ਹੋਈ। ਪ੍ਰੇਮ ਅੰਸ਼ੀ ਹੰਸਲੇ ਨੂੰ ਪ੍ਰੇਮ ਮੋਤੀਆਂ ਦੀ ਪ੍ਰੇਮ ਚੋਗ ਮਿਲ ਗਈ ਅਤੇ ਅਜਿਹੀ ਮਿਲੀ ਕਿ ਸਭ ਗੱਲਾਂ ਵਿਸਰ ਗਈਆਂ। ਬਾਣੀ ਦਾ ਰਹੱਸ ਦਿਨਾਂ ਵਿਚ ਹੀ ਅਜਿਹਾ ਪ੍ਰਬਲ ਹੋ ਗਿਆ ਕਿ ਵਿਰਾਗ ਨੇ ਅਣਡਿੱਠੇ ਪ੍ਰੀਤਮ ਦੀ ਖੋਜ ਦਾ ਵਾਵਰਾ ਬਣਾ ਦਿੱਤਾ। ਪਰਮਾਰਥ ਤੇ ਪ੍ਰੀਤਮ ਦੇ ਪ੍ਰੇਮ ਵਿਚ ਬਸ ਦੇਹੀ ਸੁੰਨ ਸਮਾ ਗਈ। ਰਹਿਰਾ ਸਾਹਿਬ ਦਾ ਪਾਠ ਅਜਿਹੇ ਵਿਰਾਗ ਸੁਰ ਨਾਲ ਕਰਨਾ ਕਿ ਸੁਣਨ ਵਾਲਿਆਂ ਨੇ ਵੀ ਮੋਮ ਹੋ ਜਾਣਾ ਤੇ ਆਪ ਢਲ ਜਾਣਾ। ਉੜਕ ਇਕਦਮ ਭਈ ਪ੍ਰਾਪਤ ਮਨੁੱਖ ਦੇਹਰੀਆ ਵਾਲੀ ਪੌੜੀ ਦਾ ਘਾਓ ਨਿਸ਼ਾਨੇ ਅਜਿਹਾ ਭਰਿਆ ਅਤੇ ਅਜਿਹੀ ਚੋਟ ਲੱਗੀ ਕਿ ਦਿਨ ਰਹਿਣ ਗੋਬਿੰਦ ਮਿਲਣ ਦੀਆਂ ਤੰਗਾਂ ਲੱਗੀਆਂ ਰਹਿਣ। ਪੜੀਆਂ ਪੜਾਈਆਂ ਕਿਧਰੇ ਭੁੱਲ ਗਈਆਂ। ਕਾਲਜ ਵਿਖੇ ਜਾਣਾ ਡੈਸਕ ਉਪਰ ਪੜਾਈ ਦੀ ਕਿਤਾਬ ਬਰਾਏ ਨਾਮ ਦਿਖਾਵੇ ਮਾਤਰ ਰੱਖ ਛੱਡਣੀ। ਨੀਚੇ ਗੁਪਤਖਾਨੇ ਵਿਚ ਬਾਈ ਵਾਰਾਂ ਜਾਂ ਭਗਤ ਬਾਣੀ ਦੋਹਾਂ ਵਿਚੋਂ ਇਕ ਦਾ ਹਰਦਮ ਪਾਠ ਕਰਦੇ ਰਹਿਣਾ ਅਤੇ ਨੀਰ ਵਹਿ ਵਹਿ ਚਲਦੇ ਰਹਿਣਾ। ਕੇਵਲ ਬਾਈਬਲ ਦੇ ਘੰਟੇ ਕੁਝ ਸੁਰਤੀ ਚਰਚਾ ਵਿਚਾਰ ਵੱਲ ਦੇਣੀ ਅਤੇ ਪਰਮਾਰਥ ਸਬੰਧੀ ਗੁਰਮਤ ਦੇ ਭੇਦ ਸਭ ਮਤਾਂ ਮਤੰਤਰਾਂ ਦੇ ਅਸੂਲਾਂ ਤੋਂ ਸ੍ਰੇਸ਼ਟ ਸਿੱਧ ਕਰ ਦਿਖਾਉਣੇ। ਬਸ ਹੋਰ ਸਾਰੇ ਘੰਟਿਆਂ ਵਿਚ ਕਿਸੇ ਪਾਸੇ ਸੁਰਤੀ ਨਹੀਂ ਦੇਣੀ। ਵਿਰਾਗ ਦੇ ਵਹਿਣ ਵਿਚ ਅਜਿਹਾ ਲੀਨ ਹੋਇਆ ਕਿ ਅੱਖ ਦੂਜੇ ਪਾਸੇ ਉਗੜਨੀ ਹੀ ਨਾ। ਜਦ ਆਪਣੇ ਨਿਵਾਸ ਸਥਾਨ ਨਾਭਾ ਹਾਊਸ ਵਿਚ ਆਉਣਾ ਤਦ ਵੀ ਇਵੇਂ ਹੀ ਰਹਿਣਾ, ਪੜਨਾ ਗੁੜਨਾ ਕੱਖ ਨਾ। ਇਹ ਗੱਲ ਦੇਖ ਕੇ ਨਾਲ ਦੇ ਨਿਵਾਸੀ ਸੱਜਣਾ ਵਿਚੋਂ ਕਿਸੇ ਨੇ ਪਿਤਾ ਜੀ ਨੂੰ ਚਿੱਠੀ ਲਿਖ ਦਿੱਤੀ ਕਿ ਪੜਦਾ ਗੁਣਦਾ ਕੁਝ ਨਹੀਂ, ਪਰਮਾਰਥ ਦਾ ਪਾਗਲਪਣਾ ਵਿਆਪ ਗਿਆ ਹੈ, ਆ ਕੇ ਸਾਰ ਸੰਭਾਲ ਲਵੋ। ਪਿਤਾ ਵਿਚਾਰੇ ਮਮਤਾ ਦੇ ਮਾਰੇ ਕਾਲਜਾ ਹੱਥ ਵਿਚ ਫੜੀ ਆਏ। ਆਉਣ ਸਾਰ ਜਦ ਮੈਨੂੰ ਡਿੱਠਾ ਤਾਂ ਪੋਥੀ ਪੜ ਰਿਹਾ ਸੀ ਤੇ ਅੱਖਾਂ ਤੋਂ ਨੀਰ ਜਾਰੀ ਸੀ। ਮੈਨੂੰ ਬਹੁਤ ਵਧੀਆ ਸਮਝਾਇਆ ਬੁਝਾਇਆ। ਮੈਂ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਕਿ ਆਪ ਨੇ ਹੀ ਕਿਰਪਾ ਕਰਕੇ ਇਤ ਵੱਲ ਲਾਇਆ ਹੈ, ਨਹੀਂ ਤਾਂ ਮੈਨੂੰ ਉਪਾਗੇ ਨੂੰ ਕੀ ਸਾਰ ਸੀ। ਇਸ ਪ੍ਰਕਾਰ ਬਹੁਤ ਲੰਮੀਆਂ ਚੌੜੀਆਂ ਸਮਝੌਤੀਆਂ ਦਿੰਦੇ ਰਹੇ ਤੇ ਮੈਂ ਧੌਣ ਸਿੱਟੀ ਸੁਣਦਾ ਰਿਹਾ। ਉੜਕ ਮੈਨੂੰ ਸਮਝਾ ਬੁਝਾ ਕੇ ਚਲੇ ਗਏ, ਪਰ ਮੇਰੀ ਬਿਰਤੀ ਦੀਆਂ ਤਰਬਾਂ ਉਥੇ ਦੀਆਂ ਉਥੇ ਹੀ ਰਹੀਆਂ ਤੇ ਮੈਂ ਹੁਣ ਵਾਹ ਲੱਗਦੀ ਆਪਣੇ ਵਿਰਾਗ ਵਹਿਣਾ ਨੂੰ ਲੋਕਾਂ ਪਾਸੋਂ ਛੁਪਾਉਣ ਲੱਗ ਪਿਆ। ਕਿਸੇ ਪਰ ਪ੍ਰਗਟ ਨਾ ਹੋਣ ਦੇਵਾਂ ਤੇ ਗੁਪਤੋ ਗੁਪਤੀ ਲੱਗਾ ਰਹਾ। ਕਦੇ ਕਦੇ ਫੇਰ ਕੋਈ ਪਿਤਾ ਹੋਰਾਂ ਨੂੰ ਭਾਜਣਾ ਪਵਾ ਦੇਵੇ ਵਕਾਲਤ ਪੇਸ਼ੇ ਦੀ ਪੜਾਈ ਵੱਲੋਂ, ਤਾਂ ਮੈਂ ਪਹਿਲਾਂ ਹੀ ਨਫ਼ਰਤ ਖਾ ਚੁੱਕਾ ਸੀ। ਬੀ ਏ ਦਾ ਇਮਤਿਹਾਨ ਆਇਆ ਤਾਂ ਪਰਚੇ ਲਿਖਦਿਆਂ ਲਿਖਦਿਆਂ ਕਦੇ ਵੈਰਾਗ ਦੀ ਕਾਂਗ ਐਸੀ ਛਿੜ ਪਵੇ ਕਿ ਕਲਮ ਜਿੱਥੇ ਹੋਵੇ ਉਥੇ ਹੀ ਫੜੀ ਰਹਿ ਜਾਵੇ। ਜੇ ਚੱਲੇ ਵੀ ਤਾਂ ਮੈਨੂੰ ਪਤਾ ਨਹੀਂ ਕਿ ਕੀ ਲਿਖ ਗਿਆ ਹਾਂ। ਹਾਂ, ਇਸ ਤੋਂ ਪਹਿਲਾਂ ਇਕ ਅਚਰਜ ਘਟਨਾ ਇਹ ਹੋਈ ਕਿ ਇਕ ਦਿਨ ਮਿਸ਼ਨ ਕਾਲਜ ਤੋਂ ਰਾਹ ਵਿਚ ਆਉਂਦੇ ਨੂੰ, ਜਦ ਕਿ ਮੈਂ ਵੈਰਾਗ ਦੇ ਰੰਗ ਵਿਚ ਇਹੀ ਚਿਤਵਦਾ ਆਉਂਦਾ ਸੀ ਕਿ ਕਿਸੇ ਪਰਮਾਰਥ ਦੇ ਉੱਚ ਰੰਗਾਂ ਵਾਲੇ ਸਾਧੂ ਦੇ ਦਰਸ਼ਨ ਹੋਣ, ਮੈਂ ਅਚਾਨਕ ਕੀ ਦੇਖਦਾ ਹਾਂ ਕਿ ਸਾਹਮਣਿਓਂ ਕੰਬਲਾਂ ਦੇ ਲੰਮੇ ਝੋਲੇ ਵਿਚ ਪਲੇਟਿਆ ਹੋਇਆ ਇਕ ਮਸਤ ਫਕੀਰ ਆਪਣੇ ਰੰਗਾਂ ਵਿਚ ਝੂਲਦਾ ਚੱਲਿਆ ਆਉਂਦਾ ਹੈ। ਜਦ ਉਹ ਮੇਰੇ ਨੇੜੇ ਆਇਆ ਤਾਂ ਉਸ ਮੇਰੀ ਵੱਲ ਅਜਿਹੀ ਕਟਾਕਸ਼ ਦ੍ਰਿਸ਼ਟੀ ਨਾਲ ਦੇਖਿਆ ਕਿ ਮੈਂ ਦੇਖਦੇ ਸਾਰ ਫਟਕ ਗਿਆ ਤੇ ਆਪਣੀਆਂ ਕੜੀਆਂ ਕਿਤਾਬਾਂ ਉਥੇ ਹੀ ਸਿੱਟ ਕੇ ਵਾਵਰਾ ਜਿਹਾ ਹੋ ਕੇ ਉਸ ਦੀ ਗੈਲ ਲੱਗ ਪਿਆ, ਕਿਉਂਕਿ ਭਗਤਾਂ ਦੀ ਬਾਣੀ ਦੁਆਰਾ ਇਸ ਤੁਕ ਦਾ ਭਾਵ ਮੇਰੇ ਰੋਮ ਰੋਮ ਵਿਚ ਰਚ ਗਿਆ ਸੀ ਅਤੇ ਉਹ ਤੁਕ ਮੈਨੂੰ ਤਾਬੜ ਤੋੜ ਯਾਦ ਆ ਗਈ। ਜਥਾ ਕਬੀਰ, ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਮੈਂ ਵਾਹ ਦਾ ਮਗਰ ਲੱਗ ਪਿਆ। ਮੇਰਾ ਇਕ ਸਾਥੀ ਮੇਰੀਆਂ ਕਿਤਾਬਾਂ ਚੁੱਕ ਸੰਭਾਲ ਕੇ ਉਹ ਵੀ ਮੇਰੇ ਨਾਲ ਲੱਗ ਪਿਆ, ਪਰ ਮੈਂ ਉਸ ਨੂੰ ਆਖ ਵੇਖ ਕੇ ਮੋੜਨ ਲੱਗਾ, ਉਹ ਨਾ ਮੁੜੇ। ਮੁੜੇ ਤਾਂ ਮੈਨੂੰ ਨਾਲ ਮੁੜੇ ਤੇ ਮੈਨੂੰ ਇਸ ਗੁਰਬਾਕ ਦਾ ਭੈ ਮਾਰੇ। ਕਬੀਰ, ਸਾਧੂ ਕੌ ਮਿਲਨੇ ਜਾਈਐ, ਸਾਥ ਨਾ ਲੀਜੈ ਕੋਏ, ਪਾਸ਼ਾ ਪਾਉ ਨਾ ਦੀਜੀਐ, ਆਗੇ ਹੋਏ ਸੋ ਹੋਏ। ਇਸ ਪ੍ਰਕਾਰ ਦੀ ਗੁਰਵਾਕ ਬਾਣੀ ਮੇਰੇ ਸਰਲ ਹੋ ਰਹੀ ਸੀ। ਗੱਲ ਕੀ, ਮੈਂ ਉਸ ਦੇ ਮੋੜਨ ਵਿਚ ਕਾਮਯਾਬ ਹੋ ਹੀ ਗਿਆ। ਮੈਂ ਉਸ ਸਾਧੂ ਦੇ ਮਗਰ ਇਉਂ ਲੱਗ ਗਿਆ ਜਿਵੇਂ ਕਿਸੇ ਦਾ ਲਾਇਆ ਲੱਗਦਾ ਹੈ। ਮੈਂ ਉਸ ਦੇ ਪਿੱਛੇ ਖਚੀਂਦਾ ਚੱਲਿਆ ਗਿਆ। ਮੈਨੂੰ ਕੋਈ ਲਾਜ ਤੇ ਸੰਕੋਚ ਸਿਆਣਪ ਨਾ ਰਹੀ। ਮੈਨੂੰ ਇਹ ਵੀ ਵਿਸਰ ਗਿਆ ਕਿ ਮੈਂ ਕਿੱਥੇ, ਕਿਸ ਸ਼ਹਿਰ ਵਿਚ ਤੇ ਕਿਸ ਸੜਕ ਤੇ ਜਾ ਰਿਹਾ ਹਾਂ। ਮੈਨੂੰ ਲਾਮ ਸ਼ਾਮ ਵੱਲ ਤੇ ਹੇਠਾਂ ਉੱਤੇ ਅੱਖ ਪੱਟ ਕੇ ਦੇਖਣ ਦੀ ਵੀ ਤਾਬ ਨਾ ਰਹੀ। ਉਸ ਸਾਧੂ ਦੀ ਲਟਪੱਟੀ ਰਫ਼ਤਾਰ ਉੱਤੇ ਟਿਕਟਿਕੀ ਵੱਜੀ ਹੋਈ ਸੀ, ਪਰ ਛਾਵੇਂ ਵਾਂਗੂ ਕੁਝ ਵਿੱਥ ਉੱਤੇ ਪਿੱਛੇ ਪਿੱਛੇ ਚੱਲਿਆ ਜਾਂਦਾ ਸੀ ਤੇ ਨੇੜੇ ਢੁੱਕਣ ਤੋਂ ਭੈ ਲੱਗਦਾ ਸੀ। ਉਸ ਨੂੰ ਕਈ ਛਾਬੜੀਆਂ ਵਾਲੇ ਮਿਠਾਈ ਨਜ਼ਰ ਕਰਦੇ ਦੇਖੇ, ਕਈ ਫਲਾਂ ਵਾਲੇ ਫਲ ਮੇਵੇ ਪੇਸ਼ ਕਰਦੇ ਦੇਖੇ, ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ ਤੇ ਕਿਸੇ ਵੱਲ ਝਾਕਿਆ ਵੀ ਨਹੀਂ। ਮੈਨੂੰ ਉਹਦੀਆਂ ਅੱਖਾਂ ਮੇਰੇ ਵਿਚ ਹੀ ਗੱਡੀਆਂ ਹੋਈਆਂ ਭਾਸਣ, ਚਾਹੇ ਉਹ ਮੇਰੇ ਵੱਲ ਪਿੱਠ ਕਰੀ ਮੇਰੇ ਮੂਹਰੇ ਮੂਹਰੇ ਜਾਂਦਾ ਸੀ, ਪਰ ਉਸ ਦੀ ਪਿੱਠ ਉੱਤੇ ਉਹੀ ਜਾਦੂ ਭਰੀ ਦ੍ਰਿਸ਼ਟੀ ਵਾਲੀਆਂ ਅੱਖਾਂ ਲੱਗੀਆਂ ਹੋਈਆਂ ਦਿਸਣ ਅਤੇ ਮੇਰੀ ਓਰ ਟਿਕਟਕੀ ਬੰਨੋ, ਮਾਨੋ ਮੈਨੂੰ ਵਾਹੋ ਵਾਹ ਮਗਰੇ ਕੜੀ ਸੀ ਜਾਣ, ਉੜ ਕੇ ਇੱਕ ਫੁਹਾਰੇ ਉੱਤੇ ਜਾ ਕੇ ਜੋ ਚੀਫ ਕੋਰਟ ਦੇ ਯਾਰਡ ਦੇ ਸਾਹਮਣੇ ਇੱਕ ਛੋਟੀ ਜਿਹੀ ਬਗੀਚੀ ਵਿਚ ਲੱਗਾ ਹੋਇਆ ਸੀ। ਇਹ ਫੁਹਾਰਾ ਸਦਾ ਵਗਦਾ ਰਹਿੰਦਾ ਸੀ, ਉਸਦਾ ਹੌਜ਼ ਜਲ ਨਾਲ ਸਦਾ ਪੂਰਤ ਰਹਿੰਦਾ ਸੀ। ਉੱਥੇ ਉਸ ਸਮੇਂ ਨਰੋਲ ਇਕਾਂਤ ਸ਼ਾਂਤ ਵਰਤ ਰਹੀ ਸੀ। ਉੱਥੇ ਉਸ ਸਾਧੂ ਨੇ ਆਪਣੀ ਕੰਬਲੀ ਚੋਲੇ ਨੂੰ ਉਤਾਰ ਕੇ ਲਾਮ ਰੱਖ ਦਿੱਤਾ ਤੇ ਵਿਚੋਂ ਨਗਨ ਜਟਾ ਜੁਟ ਨਿਕਲ ਆਇਆ, ਮੇਰੇ ਵੱਲ ਘੂਰ ਘੂਰ ਕੇ ਵੇਖਣਾ ਸ਼ੁਰੂ ਕੀਤਾ। ਮਾਨੋ ਮੈਨੂੰ ਡਰਾਉਂਦਾ ਹੈ ਕਿ ਡਰ ਕੇ ਮੁੜ ਜਾਵੇ। ਮੈਨੂੰ ਰਤਾ ਵੀ ਡਰ ਨਾ ਲੱਗਾ, ਦੂਰ ਖੜਾ ਉਸ ਦੀਆਂ ਲਹਿਰਾਂ ਦੇਖਦਾ ਰਿਹਾ। ਫਿਰ ਉਸ ਚਿੱਗੀ ਲਾ ਕੇ ਉਥੋਂ ਜਲ ਛਕਿਆ ਅਤੇ ਛੱਕ ਕੇ ਡੰਡੌਤ ਕਰਨ ਲੱਗਾ। ਮੈਨੂੰ ਅਜਿਹਾ ਪਾਸੇ ਕਿ ਮਾਨੋ ਇਸ ਨੂੰ ਤ੍ਰਿਕਾਲ ਦ੍ਰਿਸ਼ਟੀ ਹੈ ਅਤੇ ਇਸ ਦੀ ਦਿਵ ਦ੍ਰਿਸ਼ਟੀ ਖੁੱਲੀ ਹੋਈ ਹੈ। ਇਸ ਦਿਵ ਦ੍ਰਿਸ਼ਟੀ ਕਰਕੇ ਪਰਿਪੂਰਨ ਪ੍ਰਮਾਤਮਾ ਦੇ ਸਨਮੁਖ ਝਾਕੇ ਦਿਦਾਰੇ ਲੈ ਰਿਹਾ ਹੈ ਅਤੇ ਉਸ ਦੇ ਸਰਬ ਵਿਆਪਕ ਸਰੂਪ ਨੂੰ ਸਾਹਮਣੇ ਵੇਖਦਾ ਹੋਇਆ ਉਸ ਨੂੰ ਡੰਡੌਤ ਬੰਦਨ ਕਰ ਰਿਹਾ ਹੈ। ਮੇਰੇ ਸਰੀਰ ਵਿਚ ਚਰਨਾਹਟ ਜਿਹੀ ਫਿਰ ਗਈ। ਮੇਰੀ ਰੁਮਾਂਬਲੀ ਦੇ ਲੂ ਲੂ ਵਿਚੋਂ ਜਪਜੀ ਸਾਹਿਬ ਦੇ ਪਾਠ ਦੀ ਮਦਰ ਧੁਨੀ ਆਪ ਮੁਹਾਰ ਨਿਕਲਣ ਲੱਗ ਪਈ। ਮੈਨੂੰ ਇਕ ਚੱਕਰ ਜਿਹਾ ਆਇਆ, ਮੇਰੀਆਂ ਅੱਖਾਂ ਦੇ ਅੱਗੋਂ ਦ੍ਰਿਸ਼ਟਮਾਨ ਪਸਾਰੇ ਦਾ ਸਭ ਨਜ਼ਾਰਾ ਬੰਦ ਹੋ ਗਿਆ ਤੇ ਹੋਰ ਹੀ ਬਿਸਮਾਦ ਵਰਤ ਗਿਆ ਜਿਹੜਾ ਮੇਰੇ ਉੱਤੇ ਅੱਗੇ ਕਦੇ ਨਹੀਂ ਸੀ ਵਰਤਿਆ। ਮੈਨੂੰ ਮਾਨੋ ਪਰਿਪੂਰਨ ਬਿਸਮਾਦ ਮੰਡਲ ਦਾ ਆਕਾਸ਼ ਹੀ ਆਕਾਸ਼ ਨਜ਼ਰੀ ਆਉਂਦਾ ਸੀ। ਕੰਨ ਵਿਚ ਸ੍ਰੀ ਜਪਜੀ ਸਾਹਿਬ ਦੇ ਪਾਠ ਦੀ ਅਖੰਡ ਧੁਨੀ ਆ ਰਹੀ ਸੀ ਜੋ ਮੇਰੇ ਹੀ ਅੰਦਰੋਂ ਨਿਕਲਦੀ ਪ੍ਰਤੀਤ ਹੁੰਦੀ ਸੀ। ਮੇਰੇ ਸਾਹਮਣੇ ਨਾ ਉਹ ਸਾਧੂ ਪਿਆ ਦਿਸਦਾ ਹੈ, ਨਾ ਉਹ ਹੌਜ਼, ਨਾ ਉਹ ਬਗੀਚੀ। ਮੈਨੂੰ ਇਕ ਹੋਰ ਚੱਕਰ ਆਇਆ, ਮੈਂ ਤੜਾਮ ਕਰਦਾ ਡੰਡੌਤ ਪਰਨੇ ਮੁੱਧਾ ਜਾ ਡਿੱਗਿਆ, ਪਰ ਇਸ ਡਿੱਗਣ ਵਿਚ ਹੀ ਮੈਨੂੰ ਆਨੰਦ ਆਇਆ। ਖਬਰ ਨਹੀਂ ਕਿਤਨਾ ਚਿਰ ਡਿੱਗਾ ਰਿਹਾ ਤੇ ਖਬਰ ਨਹੀਂ ਉਹ ਦਸ਼ਾ ਕਿਸ ਤਰ੍ਹਾਂ ਪਲਟੀ ਤੇ ਕਿਵੇਂ ਉੱਠਿਆ, ਪਰ ਜਦ ਉੱਠਿਆ ਤਾਂ ਦੇਖਦਾ ਹਾਂ ਕਿ ਉਹੀ ਬਗੀਚਾ, ਉਹੀ ਹੌਜ਼ ਤੇ ਉਹੀ ਸਾਧੂ ਉਵੇਂ ਜਿਵੇਂ ਡੰਡੌਤ ਵਿਚ ਉਸੇ ਥਾਂ ਪਿਆ ਹੈ। ਮੈਂ ਚੌਂਕੜੀ ਮਾਰ ਕੇ ਰਤਾ ਫਰਕ ਨਾਲ ਬੈਠ ਗਿਆ ਤੇ ਬਾਣੀ ਦਾ ਪਾਠ ਮੂੰਹ ਵਿਚ ਹੀ ਸੁਰਤੀ ਨਾਲ ਕਰਦਾ ਰਿਹਾ। ਕਈ ਘੰਟੇ ਪਿੱਛੋਂ ਸਾਧੂ ਉੱਠਿਆ, ਉੱਠਣ ਸਾਰ ਆਪਣਾ ਕੰਬਲ ਉਦਾਲੇ ਵਲੇਟ ਮੇਰੇ ਵੱਲ ਦੇਖਿਆ ਤੇ ਇਸ਼ਾਰਾ ਕੀਤਾ ਕਿ ਪਿੱਛੇ ਮੁੜ ਜਾ। ਮੈਥੋਂ ਕਦ ਮੁੜਿਆ ਜਾਂਦਾ ਸੀ, ਉਹੀ ਠੰਡੀ ਸੜਕ, ਪਰ ਖੇਲਦਾ ਮੇਲਦਾ ਆਪਣੀਆਂ ਲਟਕਾਂ ਮਟਕਾਂ ਵਿਚ ਤੁਰਿਆ ਜਾਵੇ ਤੇ ਮਗਰੇ ਮੈਂ ਤੁਰਿਆ ਜਾਵਾਂ। ਸ਼ਹਿਰ ਤੋਂ 2 ਮੀਲ ਵਾਰ ਵਾਰ ਲਾਰੰਸ ਗਾਰਡਨ ਵੱਲ ਜਾ ਨਿਕਲੇ। ਰਸਤੇ ਵਿਚ ਸੜਕ ਦੇ ਦੋਹੇ ਪਾਸੇ ਬੜੀਆਂ ਬੜੀਆਂ ਕੋਠੀਆਂ ਤੇ ਬੰਗਲੇ ਆਏ। ਉਹ ਸਾਧੂ ਜਦ ਚਾਹੇ ਕਿਸੇ ਕੋਠੀ ਬੰਗਲੇ ਤੇ ਸੌਦਾਗਰਾਂ ਦੇ ਮਾਲ ਖਜ਼ਾਨਿਆਂ ਵਿਚ ਜਾ ਵੜੇ। ਮਾਨੋ ਸੈਰ ਕਰਦਾ ਫਿਰਦਾ ਹੈ, ਉਸ ਨੂੰ ਕੋਈ ਨਾ ਰੋਕੇ, ਮਗਰੇ ਉਸ ਦੇ ਮੈਂ ਜਾ ਵੜਾ, ਮੈਨੂੰ ਵੀ ਕੋਈ ਨਾ ਹਟਾਵੇ। ਐਸਾ ਜਾਪੇ ਕਿ ਸਾਨੂੰ ਕੋਈ ਦੇਖਦਾ ਹੀ ਨਹੀਂ, ਅਸੀਂ ਸਭ ਨੂੰ ਦੇਖਦੇ ਹਾਂ। ਲਈ ਦੇ ਦਈ ਦੇ ਲਾਰੰਸ ਗਾਰਡਨ ਤੋਂ ਵੀ ਪਰਾਂ ਨਿਕਲ ਗਏ। ਉਦੋਂ ਪਰੇ ਮੈਂ ਗਿਆ ਹੀ ਨਹੀਂ ਸੀ, ਮੈਨੂੰ ਐਸੇ ਅਸਥਾਨਾਂ ਦੀ ਸੈਰ ਕਰਾਈ ਜਿਹੜੇ ਮੈਂ ਕਦੇ ਦੇਖੇ ਨਹੀਂ ਸਨ। ਸਾਰੇ ਲਾਹੌਰ ਸ਼ਹਿਰ ਦੇ ਦੁਆਲੇ 2 ਮੀਲ ਪਰੇਡੇ ਦੀ ਵਿੱਥ ਤੇ ਘੁੰਮੇ, ਕਈ ਦੁਮੰਜ਼ਲੇ ਤੇ ਮੰਜ਼ਲੇ ਧੌਲਰਾਂ ਤੇ ਅਟਾਰੀਆਂ ਉਪਰ ਵੀ ਚੜੇ ਉਤਰੇ, ਪਰ ਕਿਸੇ ਨਾ ਹੋੜਿਆ। ਚੀਫ ਕਾਲਜ ਦੇ ਹੇਠਲੇ ਉਤਲੇ ਸਾਰੇ ਕਮਰਿਆਂ ਵਿਚੋਂ ਦੀ ਸਾਰ ਪਾਰ ਲੰਘ ਗਏ। ਵਿਚੇ ਪ੍ਰੋਫੈਸਰ ਪਏ ਫਿਰਨ ਤੇ ਜਮਾਤਾਂ ਦੀਆਂ ਪੜ੍ਹਾਈਆਂ ਹੋ ਰਹੀਆਂ ਸਨ, ਕਿਤੇ ਵੀ ਸਾਨੂੰ ਕਿਸੇ ਨਾ ਟੋਕਿਆ। ਇਸ ਪ੍ਰਕਾਰ ਦੇ ਸੈਲ ਸਪੱਟੇ ਕਰਦੇ ਕਰਾਉਂਦੇ ਸਾਰੇ ਸ਼ਹਿਰ ਦੇ ਉਦਾਲੇ ਦਾ ਚੱਕਰ ਦਿਨ ਛਿਪਦੇ ਤੱਕ ਮੁੱਕਿਆ। ਉਲਕ ਉਹ ਫਕੀਰ ਸ਼ਾਹ ਆਲਮੀ ਦਰਵਾਜ਼ੇ ਦੇ ਬਾਹਰ ਵਾਰ ਇਕ ਚੁਗਾਠ ਵਿਚ ਆ ਬੈਠਾ ਜਿੱਥੇ ਅਨੇਕ ਪ੍ਰਕਾਰ ਦੇ ਮਤਾਂ ਦੇ ਸਾਧਾਂ ਦੇ ਟੋਲੇ ਅੱਡੋ ਅੱਡੀ ਅਖਾੜੇ ਜਮਾਈ ਬੈਠੇ ਸਨ, ਪਰ ਉਹ ਕਿਸੇ ਟੋਲੇ ਵਿਚ ਨਾ ਰਲਿਆ। ਇਕ ਅਟੰਕ ਜਗ੍ਹਾ ਤੇ ਵੱਖਰਾ ਜਾ ਬੈਠਾ, ਉਸ ਦੇ ਅੱਗੇ ਅਨੇਕ ਪ੍ਰਕਾਰ ਦੇ ਪਦਾਰਥਾਂ ਦਾ ਢੇਰ ਆ ਲੱਗੇ, ਪਰ ਉਸ ਨੂੰ ਪਤਾ ਹੀ ਨਹੀਂ ਕਿ ਉਸ ਦੇ ਮੂਹਰੇ ਕੀ ਪਿਆ ਹੈ। ਉਸ ਦੀਆਂ ਅੱਖਾਂ ਟਟਾਰੇ ਲੱਗ ਰਹੀਆਂ ਸਨ ਅਤੇ ਝਮਕਦੀਆਂ ਵੀ ਨਹੀਂ ਸਨ, ਮਾਨੋ ਬ੍ਰਹਿਮੰਡ ਆਕਾਸ਼ ਦਾ ਤਮਾਸ਼ਾ ਦੇਖ ਰਹੀਆਂ ਸਨ। ते मैं सामने थोड़ी दूर खड़ा उस वाल देखी जावा। मेनू कोई सुद नहीं के कोई मेनू देखदा भी है के नहीं। मूह नेरा होण लगा ता मेनू रहरास दे पाठ दी सोझी आई। मैं पाठ कर नमित इकलवांझे जा बैठा। भोग पाके जदों उत्तों वल फेर आया ता उस फकीर नू उथे ना पाया। व्याकल होके इधर उधर बथेरी ढूंढ भाल कीती पर कुछ पता ना मिलिया। उड़क मैं निराश होके नब हाउस नू चलिया आया। उसे तरह करोड़े मंजे ते आ डिगा। अन जल कश ना कीता। सारी रात उसल वट्टियां विच लंघी। एक एहो लगन लगी हुई कि किवें उस फकीर दे फिर मेले होण। पर दिन चढ़दे ही मेरे साथी मैनू धूकड़ी सके कालज वल लै तुरे। पुरानी अनारकली विच जा पहुंचे तां एक घड़ी साज दी दुकान तों साडे विचों किसे घड़ी लैणी सी। असी सारे ही उत्थे जा वड़े। मेरी निगाह वार वल लगी हुई सी कि मते ओह फकीर नजरी पै जावे। इसे ख्याल विच खड़ा सी कि झटपट ओह फकीर उसे दुकान दे अगे किधरों आ निकलिया। खड़ोंदे सार मेरी वल तकिया ते मुस्कराया अते खिच द्वारा मेनू मगरे तू के लै तुरिया। मेरियां किताबां उत्थे ही पईयां रह गईयां। मेनू कालज जाना भुल गया। मैं कमला जिहा होके साधु दे पिछे लग गया। कल वांगू उसे तरह पहला उस फहारे वाले हौज दे चमन विच पहुंचे। उथे ओ खड़े खड़ोते मेनू ध्यान मगन होया प्रतीत होया। मेथों रिहा ना गया। ताके चरण फड़न नू अल्या पर पता नहीं उसने किवें ताड़ लिया। मेरी ठोडी दे हेठां हथ पा के उपरों बोच लिया। मैं बुत वांगू खड़ा ही रह गया ते ओ रमते हो तुरे। अजे थोड़ी दूर ही गए सी कि मैं नवा नरोआ होके फिर पिछे जा लग्या। होर सारा विस्थार की दसा। ओ सारा दिन इसे तरह बिताया कि ओ अगे मैं पंज क कदम दी बिथ ते पिछे। बड़े उतार चढ़ाओ मेनू दिखाए पर मैं पिछा ना छड्डिया। गलबात कोई नहीं हुई अते ओ बोलदे किसे नाल नहीं सन। मेरे हिरदे अंदर इस गुरवाक वाली शरदा बैठी हुई सी कि कबीर संत की गैल ना छोड़िए मार्ग लागा जाओ। पेखत ही पुनीत होए भेट च जपिए नाओ। सो मैं गैल ना छड्डी मार्ग लगा ही चलिया गया। उस वेले इन्हां तुकां दे एहो सुधारन भाव अर्थ मेरे अंदर दृढ़ सन। अज भी कल वांगू रंगा रंगी विचित्र रचना महल माड़ियां दे रंग तमाशे देखे जो मैं सुपने विच भी नहीं देखे सन। पर तख्तां की देखने सन। मुक दी गल ए कि अज दा गेड़ भी कल वांगू ही लगा ते सारे दिन विच दी मुक्या। आथणे जिथे कल जाके बैठे सी आके दम लिया। मेरी शरदा भावनी उस फकीर पर कल नालों भी अधिक वध गई ते वधदे वधदे होरी वहण दे रंगां विच पैण लगी सी कि अचानक एक भाणा होर वरत गया। ओ जेड़ा वीतराग साधु प्रतीत हुंदा सी ओ जिस नू मैं जान चुका सी कि इस नू संसार भर दे मायक पदार्थ पो तक नहीं सकदे। जिस नू मैं पौण हारी निराहार फकीर मन बच क्रम करके समझ चुका सी अते उस दे अगे भांत भांत दे पकवान भोजन ते मेवियां दे ढेर लगे पए सन। किसे वल तकदा भी नहीं सी। लो अचानक मेरी निराशता नू की भाणा वरत जांदा है कि एक आदमी सल्फे दी चलम अग नाल भकदी उस अगे लियांदा है ते ओ फकीर वगैर किसे संकोच दे ताबड़ तोड़ उस चिलम नू हथ विच फड़ के सूटे लाउण लग जांदा है। देखण सार मेरा कालजा पट गया। मेरे कोमल शरदावान हिरद उत्ते ऐसी बजर बिज पई कि मेरे पैरां हेठों मिट्टी निकल गई अते तड़म दे के गश खा के डिगा। हाल हाल हो गई। मैनू खबर नहीं किवें होश आई पर होश आउण सार मैं अपने कालजे नू थम के उथों तुरन दी कीती। मैनू तुरदे नू ही उस कदे ना बोलण वाले ते कदे किसे दी परवाह ना करन हारे फकीर ने आण वंगारिया के क्यों इतनी ही जीरांद सी थोड़े समय विच ही परखे गए ते अशर्द कह के मुंह मोड़ चले। मैं आख्या के जे हुण तू रब बन के पी आवे ता मेरी शरदा तेरे उत्ते नहीं जमेगी। मैं ए तुक पढ़ी मैं जानिया वड हंस है ਤਾਂ ਮੈਂ ਕੀਆ ਸੰਗ ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦਿੰਦੀ ਅੰਗ ਅਤੇ ਪੜਦੇ ਸਾਰ ਹੀ ਉਸ ਥੋਂ ਪੱਲਾ ਛੁਡਾ ਕੇ ਚੱਲਦਾ ਲੱਗਾ। ਮੇਰੇ ਪਿੱਛੇ ਇੱਕ ਹੋਰ ਆਦਮੀ ਦੌੜਦਾ ਆਇਆ ਤੇ ਮੇਰੇ ਨਾਲ ਤੁਰ ਪਿਆ ਤੇ ਇਸ ਪ੍ਰਕਾਰ ਸ਼ੇਰ ਛਿੜਿਆ। ਉਹ ਆਦਮੀ ਭਾਈ ਜਿਸ ਨੇ ਕਦੇ ਕਿਸੇ ਨੂੰ ਬੁਲਾਇਆ ਨਹੀਂ ਤੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ, ਉਸ ਸਾਈ ਫਕੀਰ ਨੇ ਤੈਨੂੰ ਆਪ ਬੁਲਾਇਆ ਹੈ, ਤੂੰ ਉਸ ਨੂੰ ਪਿੱਠ ਦੇ ਕੇ ਤੁਰ ਪਿਆ। ਇਹ ਤੇਰੇ ਬੜੇ ਭਾਗ ਹਨ, ਇਹ ਬੜਾ ਪਹੁੰਚਿਆ ਹੋਇਆ ਸਾਧੂ ਫਕੀਰ ਹੈ ਤੇ ਬੜੀ ਉੱਚੀ ਕੁਲ ਦਾ ਕਸ਼ਮੀਰੀ ਬ੍ਰਾਹਮਣ ਹੈ ਜੋ ਕਈ ਬਰਸਾਂ ਤੋਂ ਬਿਰਖਤ ਬੀਤਰਾਗ ਹੋ ਕੇ ਇੱਥੇ ਵਿਚਰਦਾ ਹੈ ਤੇ ਮੋਨਾਧਾਰੀ ਹੋ ਕੇ ਹਮੇਸ਼ਾ ਆਪਣੇ ਰੰਗਾਂ ਵਿਚ ਮਸਤ ਰਹਿੰਦਾ ਹੈ। ਅੱਜ ਪਹਿਲਾ ਦਿਨ ਹੈ ਕਿ ਇਸ ਨੇ ਤੇਰੇ ਨਾਲ ਬਚਨ ਬਿਲਾਸ ਕੀਤਾ, ਤੇਰੇ ਮਨ ਵਿਚ ਕੀ ਆਈ, ਤੂੰ ਇਸ ਤੋਂ ਮੂੰਹ ਮੋੜ ਚੱਲਿਆ ਹੈ। ਮੈਂ ਭਾਈ ਭਾਵੇਂ ਕੋਈ ਕਿਤਨਾ ਹੀ ਵੱਡਾ ਫਕੀਰ ਹੋਵੇ, ਅਸੀਂ ਤਾਂ ਗੁਰਮਤਰੀ ਕਸੌਟੀ ਨਾਲ ਉਸ ਨੂੰ ਪਰਖਣਾ ਹੈ। ਉੱਚ ਕੁੱਲ ਤੇ ਲੌਕਿਕ ਵੱਡ ਕਰਨੀ ਦੀ ਇੱਥੇ ਕੋਈ ਪਰਖ ਨਹੀਂ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਉਹ ਆਦਮੀ ਫਿਰ ਤੈਂ ਉਸ ਵਿਚ ਕੀ ਐਬ ਦੇਖਿਆ। ਮੈਂ ਕਿਸੇ ਦੇ ਐਬ ਦੇਖਣ ਦਾ ਸਾਡਾ ਕੋਈ ਮਤਲਬ ਨਹੀਂ, ਮਨ ਨਹੀਂ ਪੁੜਿਆ, ਮਨ ਨਹੀਂ ਮੰਨਿਆ, ਬੇੜਾ ਜ਼ਰਜ਼ਰਾ ਦੇਖਿਆ ਤਾਂ ਉੱਤਰ ਪਰੇ ਉਹ ਫਰਕ। ਬਸ ਏਦੋਂ ਵੱਧ ਹੋਰ ਬਾਹਲੀ ਗੱਲ ਕਰਨ ਦੀ ਲੋੜ ਨਹੀਂ, ਤੁਸੀਂ ਆਪਣੇ ਰਾਹ ਲੱਗੋ, ਮੈਨੂੰ ਆਪਣੇ ਰਾਹ ਜਾਣ ਦਿਓ। ਗੱਲ ਕੀ, ਉਸ ਆਦਮੀ ਨੂੰ ਉੜ ਖਿਸਕਣਾ ਹੀ ਪਿਆ ਤੇ ਮੈਂ ਗੋਲ ਬਾਗ ਵਿਚ ਜਾ ਕੇ ਇਕਾਂਤ ਸਥਾਨ ਬੈਠ ਕੇ ਰਹਿ ਰਸ ਦਾ ਪਾਠ ਬੜੀ ਵੈਰਾਗ ਵਿਰਤੀ ਵਿਚ ਕੀਤਾ, ਭੋਗ ਪਾ ਅਰਦਾਸਾ ਸੋਧਿਆ। ਹੇ ਸੱਚੇ ਪਾਤਸ਼ਾਹ, ਇਸ ਭਰਮ ਭੁੱਲੇ ਭਟਕਣ ਹਾਰ ਆਪਣੇ ਇਆਣੇ ਬਾਲਕ ਨੂੰ ਅੱਜ ਤੈਂ ਆਪਣੀ ਅਪਾਰ ਕਿਰਪਾ ਕਰ ਉਭਾਰਿਆ ਹੈ। ਤੇਰੀ ਲਾਈ ਹੋਈ ਸਿੱਖ ਲੱਗੀ ਤਾਹੀ ਇਸ ਦਾਸ ਨੂੰ ਖੋਜ ਬੈਰਾਗੀ ਬਣਾਇਆ। ਤੂੰ ਹੀ ਕਸ ਕਸਵੱਟੀ ਲਾਵਣ ਹਾਰ ਹੈ, ਤੂੰ ਹੀ ਪਰਖ ਖਜ਼ਾਨੇ ਪਾਵਣ ਹਾਰ ਹੈ, ਤੂੰ ਹੀ ਲੱਗੀ ਪ੍ਰੀਤ ਨੂੰ ਓੜ ਨਿਭਾਵਣਾ ਹਾਰ ਹੈ। ਅਡੋਲ ਸ਼ਰਧਾ ਭਾਵਨੀ ਵਾਲੀ ਗੁਰਮਤ ਪ੍ਰਦਾਨ ਕਰ ਤੇ ਤੇਰੇ ਹੀ ਘਰ ਦੇ ਸੰਤਾਂ ਭਗਤਾਂ ਸਾਧੂਆਂ ਅਤੇ ਗੁਰਮੁਖਾਂ ਦੀ ਚਰਨ ਸ਼ਰਨ ਅਤੇ ਸੰਗਤ ਪ੍ਰਾਪਤ ਹੋਵੇ ਅਤੇ ਗੁਰਮਤ ਅਸੂਲਾਂ ਦੀ ਧਾਰਨਾ ਦਾ ਧਾਰਨੀ ਸਦਾ ਆਪਣੇ ਇਸ ਆਸਾਵੰਤ ਦਾਸ ਨੂੰ ਬਣਾਈ ਰੱਖੀ। ਇਸ ਪ੍ਰਕਾਰ ਦੇ ਭਾਵ ਦੀ ਜੋਦੜੀ ਅਰਦਾਸੇ ਵਿਚ ਕੀਤੀ ਤੇ ਠੰਡਾ ਠਾਰ ਹੋ ਕੇ ਆਪਣੇ ਵਿਸ਼ਰਾਮ ਸਥਾਨ ਤੇ ਜਾ ਬਰਾਜਿਆ। ਦੂਜੇ ਦਿਨ ਛੁੱਟੀ ਸੀ, ਮੈਂ ਅੰਮ੍ਰਿਤ ਵੇਲੇ ਹੀ ਇਸ਼ਨਾਨ ਪਾਠ ਕਰਕੇ ਦਿਨ ਚੜ੍ਹਦੇ ਸਾਰ ਇਕੱਲਾ ਹੀ ਗੁਰੂ ਦੀਆਂ ਸੰਗਤਾਂ ਦੇ ਦਰਸ਼ਨੀ ਦੀਵਾਨਾਂ ਵਿਚ ਜਾ ਜੁੜਨ ਦੇ ਲਾਹੇ ਲਈ ਉਤਾਵਲਾ ਹੋ ਕੇ ਨਿਕਲ ਤੁਰਿਆ। ਮੈਨੂੰ ਸੂਝ ਨਹੀਂ ਸੀ ਕਿ ਕਿਤ ਵੱਲ ਜਾਂਦਾ ਹਾਂ, ਐਵੇਂ ਅੰਦਰੋਂ ਹੀ ਪ੍ਰੇਰਣਾ ਹੋਈ ਕਿ ਚਲੋ ਅੱਜ ਭਾਈ ਤਾਰੂ ਸਿੰਘ ਜੀ ਦੇ ਸ਼ਹੀਦ ਗੰਜ ਦਾ ਦਰਸ਼ਨ ਚੱਲ ਕਰੀਏ। ਅਤੀਤ ਵੈਰਾਗੀ ਹੋ ਕੇ ਉਤ ਵੱਲ ਚੱਲ ਨਿਕਲਿਆ। ਜਦ ਮੈਂ ਉੱਥੇ ਪਹੁੰਚਿਆ ਤਾਂ ਅਜੇ ਸ਼ਹੀਦ ਗੰਜ ਦੇ ਬੂਹੇ ਵੜਨ ਹੀ ਲੱਗਾ ਸੀ ਕਿ ਇੱਕ ਬਿਰਧ ਸਿੰਘ ਸੁਜਾਨ ਚਿੱਟੇ ਦਾੜੇ ਵਾਲੇ ਮੈਨੂੰ ਮਿਲੇ। ਦਾਸ ਨੇ ਦੋਏ ਘਰ ਜੋੜ ਫਤਿਹ ਬੁਲਾਈ ਤੇ ਉਨ੍ਹਾਂ ਦੇ ਅੱਗੇ ਨਿਉਂ ਕੇ ਖਲੋਇਆ। ਉਨ੍ਹਾਂ ਮੈਨੂੰ ਥਾਪਣਾ ਦੇ ਕੇ ਆਖਿਆ, ਜਾ ਤੇਰੇ ਉੱਤੇ ਗੁਰੂ ਕੀਆਂ ਖੁਸ਼ੀਆਂ ਹਨ, ਤੂੰ ਸਲੂਫਈ ਫਕੀਰ ਉੱਤੇ ਨਹੀਂ ਰੀਝਿਆ, ਗੁਰੂ ਘਰ ਦੇ ਸੰਤਾਂ ਸੰਗ ਹੀ ਤੇਰੀ ਵਿਹਾਵੇਗੀ, ਜਾ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ, ਇਹੀ ਸੱਚੇ ਗੁਰੂ ਕਲਯੁਗ ਦੇ ਹਨ, ਇਨ੍ਹਾਂ ਦੇ ਲੜ ਲੱਗਿਆ ਹੀ ਪਾਰ ਉਤਾਰਾ ਹੋ ਸੀ, ਨਿਤ ਉੱਠ ਪਹਿਲਾਂ ਇਨ੍ਹਾਂ ਦਾ ਹੀ ਦਰਸ਼ਨ ਪਾਠ ਕੀਤਾ ਕਰ। ਇਤਨੇ ਬਚਨ ਕਹਿ ਕੇ ਉਹ ਬ੍ਰਿਜ ਸਿੰਘ ਅਲੋਪ ਹੋ ਗਿਆ। ਦਾਸ ਰਸ ਪ੍ਰੇਮ ਦਾ ਭਰਿਆ ਸ਼ਹੀਦ ਅਸਥਾਨ ਦੇ ਅੰਦਰ ਆਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਕੀਤੇ। ਮੈਨੂੰ ਯਾਦ ਨਹੀਂ ਕਿ ਉਸ ਵਕਤ ਕਿਹੜਾ ਗੁਰਵਾਕ ਆਇਆ, ਪਰ ਉਸ ਦਾ ਭਾਵ ਉਤਸ਼ਾਹ ਦਾਤਾ ਤੇ ਗੁਰਮਤ ਦੀ ਚੜ੍ਹਦੀ ਕਲਾ ਵਿਚ ਉਭਾਰਨ ਵਾਲਾ ਸੀ। ਬਸ ਉਸ ਦਿਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਾ ਨੇਮ ਪ੍ਰੇਮ ਆਰੰਭ ਹੋ ਗਿਆ। ਗੁਰੂ ਦੀਆਂ ਸੰਗਤਾਂ ਦੀ ਟਹਿਲ ਮਹਿਲ ਪ੍ਰਾਪਤ ਹੋਣ ਲੱਗ ਪਈ। ਮੇਰੇ ਵਾਸਤੇ ਸੱਚੀ ਵਿਦਿਆ ਗੁਰਮਤ ਵਿਦਿਆ ਦੇ ਗੁਪਤ ਖਜ਼ਾਨੇ ਖੁੱਲ ਗਏ ਅਤੇ ਸੰਸਾਰੀ ਵਿਦਿਆ ਅਵਿਦਿਆ ਹੀ ਭਾਸਣ ਲੱਗ ਪਈ। ਉਧਰ ਰੁਚੀ ਹੀ ਨਾ ਜਾਵੇ ਐਵੇਂ ਵੱਧਾ ਚੱਟੀ ਭਰਦਾ ਰਹਾ। ਬੀਏ ਦੇ ਇਮਤਿਹਾਨ ਦੇ ਦਿਨ ਆ ਗਏ ਤੇ ਇਸ ਸਮੇਂ ਆਏ ਕਿ ਜਦੋਂ ਗੁਰਮਤ ਵੈਰਾਗ ਬਿਰਤੀ ਆਪਣੇ ਪੂਰੇ ਜੋਬਨਾਂ ਤੇ ਸੀ ਅਤੇ ਅੰਤਰਗਤ ਹਰਦਮ ਪਰਮਾਰਥੀ ਲਗਨ ਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਸਨ। ਬੈਠੇ ਬੈਠੇ ਹੀ ਇਨ੍ਹਾਂ ਲਹਿਰਾਂ ਵਿਚ ਅਜਿਹਾ ਗੋਤਾ ਖਾ ਜਾਣਾ ਕਿ ਆਪਣੇ ਆਪ ਦਾ ਪਤਾ ਹੀ ਕਛ ਨਾ ਰਹਿਣਾ। ਐਗਜ਼ਾਮੀਨੇਸ਼ਨ ਹਾਲ ਵਿਚ ਬੈਠਾ ਪਰਚਾ ਲਿਖ ਰਿਹਾ ਹਾਂ, ਲਿਖਦੇ ਲਿਖਦੇ ਨੂੰ ਅੰਤਰਗਤ ਪਰਮਾਰਥ ਦੀ ਕੋਈ ਲਹਿਰ ਉੱਠੀ, ਬਸ ਕਲਮ ਉਥੇ ਦੀ ਉਥੇ ਹੀ ਰਹਿ ਗਈ, ਪਰਚਾ ਲਿਖਣ ਦੀ ਸੁੱਧ ਬੁੱਧ ਨਾ ਰਹੀ। ਪਰਚਾ ਜਿੱਥੇ ਤੱਕ ਲਿਖਿਆ ਉਥੇ ਹੀ ਲਿਖਿਆ ਰਹਿ ਗਿਆ, ਅਗਾਂਹ ਤੁਰਿਆ ਹੀ ਨਹੀਂ। ਤੋਰੇ ਕੌਣ? ਤੋਰਨਹਾਰੇ ਦੀਆਂ ਝੜਾਂ ਤਾਂ ਕਿਸੇ ਹੋਰ ਥਾਂ ਫਸ ਰਹੀਆਂ ਸਨ, ਐਸੇ ਇਸ਼ਕ ਪੇਚੇ ਪੈ ਰਹੇ ਸਨ ਕਿ ਪੇਚੀ ਪਈ ਡੋਰ ਨੂੰ ਤੁਬਕਣ ਦੀ ਤਾਵ ਹੀ ਨਾ ਰਹੀ। ਇਹੋ ਜੇ ਵਾਵਰੇ ਬਹਿਣਾ ਵਿਚ ਵੇਲਾ ਧੂਕੜੀ ਸਕਿੱਟ ਪਾਇਆ। ਪਿਤਾ ਹੋਰਾਂ ਨੂੰ ਸਾਰੀਆਂ ਖ਼ਬਰਾਂ ਜਾ ਪਹੁੰਚਦੀਆਂ ਸਨ। ਆਪ ਲਾਹੌਰ ਆ ਕੇ ਮੈਨੂੰ ਆਪਣੇ ਨਾਲ ਲੈ ਗਏ ਤੇ ਲਿਜਾ ਕੇ ਹੋਰ ਚਾਵੇ ਪਰਚਾਵੇ ਲਾਉਣ ਦੇ ਯਤਨ ਕੀਤੇ। ਮੇਰੇ ਪੁੱਛੇ ਤੋਂ ਬਿਨਾਂ ਹੀ ਨੈਬ ਤਹਿਸੀਲਦਾਰੀ ਵਿਚ ਮੇਰਾ ਮਨ ਘਪਰੋ ਦਿੱਤਾ। ਮੈਨੂੰ ਫਸੇ ਨੂੰ ਜਿਵੇਂ ਉਥੇ ਸਮਾਂ ਨਿਭਾਉਣਾ ਪਿਆ, ਉਹ ਤਰੰਗ ਫਿਰ ਉੱਠੀ ਤਾਂ ਵਰਣਨ ਕਰਾਂਗਾ। ਹੁਣ ਅੱਕ ਗਿਆ ਹਾਂ ਤੇ ਅੱਕ ਕੇ ਆਗਿਆ ਮੰਗਦਾ ਹਾਂ।